सतनाम श्री वाहे गुरु साहेब जी। सूही महला पहला घर छेवा एक ओंकार सतगुर प्रसाद उज्जल कहां तिलकना कोटम कालड़ी मस तोतिया झूठ ना उतरै जे सौ धोवा तिस उज्जल कहां तिलकना कोटम कालड़ी मस तोतिया झूठ ना उतरै जे सौ धोवा तिस सज्जन सेई नाल मैं चलदया नाल चलन जिथै लेखा मंगिया तिथै खड़े दिसन रहाओ कोठे मंडप माड़िया पासो चित विआह टठिया कम ना आवनी विचोह सखणी आह बग्गा बग्गे कपड़े तीर्थ मांज वसन कोट कोट जिया खावन बग्गे ना कही अन सिमल रुख शरीर मैजन देख भुलन से फल कम ना आवनी ते गुण मैं तन हन अंदुलै भार उठाया डूगर वाट बहुत अखी लोड़ी ना लाह हों चढ़ लंगा कित चाकरिया तंगियाईया अवर सियानप कित नानक नाम सुमाल तू बदा छुट है जित चाकरिया तंगियाईया और सियान पकित नानक नाम संभाल तू बदा छुट है जित वाहिगुरु जी का खालसा वाहिगुरु जी की फतेह।
परम सन्मान अते सत्कार योग सतगुरु गरीब निवास अंतरजामी सच्चे पातशाह जी दी साजी नवाजी गुरु स्वरूप गुरु खालसा साध संगत जीओ आप जी जितने भी माई पाई गुरु प्यारे दूरों नेड़ियों चल करके सोडी सुल्तान पिता श्री गुरु रामदास महाराज जी दे पावन पवित्र अस्थान सचखंड श्री हरिमंदर साहिब जी विखे नतमस्तक होने वास्ते अते अमृत सरोवर दे दर्शन अश्नान करन दे लई बड़ी शरदा पावना दे नाल इकत्र होए हो सचखंड श्री हरिमंदर साहिब जी विखे अमृत वेले धन श्री गुरु ग्रंथ साहिब महाराज साहिब जी ने प्रकाशवान हो करके जिथे सानू सुंदर दर्शन दीदार बख्शे ने उथे समुची मानवता दी कल्याण अर्थे पावन श्री मुख वाक हुक्मनामा साहिब जी दी सानू बख्शिश सतगुरु जी ने कीती है। सचखंड श्री हरिमंदर साहिब जी तो आए पावन श्री मुख वाक दी कथा विचार आपां तमाम संगतां गुरुद्वारा श्री मंजी साहिब दीवान हाल विखे एकत्र हो करके प्यार सत्कार दे नाल श्रवण करदे हां। गुरबाणी जी दी कथा आरंभ करन तों पहलां अज दा जो ये महान पावन पवित्र दिहाड़ा है, जिस दिहाड़े दे विच सत्कार योग भाई सुवेग सिंह जी अते उन्हां दे सपुत्र भाई सहवाज सिंह जी भाव के पिता ते पुत्र दोहां नूं चरखड़ियां दे झूटे दे करके जरवाणिया ने तसीहे दे करके शहीद कीता गया। उन्हां शहीदां दे जदों जीवन वल नजर मार के वेखीए, क्योंकि जिहड़े शहीद हन साडी कौम दा सरमाया हन। शहीद भाई सुवेग सिंह जी दा जो पिंड जंबर जिला लाहौर, आप जी फारसी दे बहुत वड्डे विद्वान सन, जिन्हां दी विद्वता नूं वेख करके उस वेले दा जो जकरिया खान उहने अपने पास वकील रूप दे विच सुवेग सिंह जी नूं रखिया होया सी, कोई सलाह मशवरा करना कोई बहुत वड्डा कार्ज पै जाना ते सुवेग सिंह जी दी ड्यूटी लाई जांदी सी। साध संगत जी जिस वेले जकरिया खान ने सिखां दे उत्ते तसद्दद करने शुरू कीते, अत्याचार जुलम कीते, गुरु दियां सिंघां नूं धरती विच टोए पुट के गड़वा देना, कुत्तियां दे कोलों बोटियां बोटियां मास दियां करवा देनियां, ऐसे तसीहे जदों ए जकरिया खान दे रहा सी तां इहने वेख्या भी जिहड़े गुरु दे सिख हन गुरु कलगीधर दे सिंघ ने ए खत्म नहीं हो रहे, किन्ना जुलम कीता इन्हां ते, ए फिर उसे तरह जकारे छड्डदे ने। इन्हां दे बुलंद जिहड़े हौसले ने उहदे सदका मेरे मन दे अंदर बड़ा डर पैदा हो रहा। दिल्ली दे बादशाह नूं चिट्ठी लिखी जकरिया खान ने, कहिंदा बादशाह जी मैं वेख लिया सिखां नूं दबा करके ए दबदे नहीं, मुका के वेख लिया मुकदे नहीं, अपने करतबां तों पिछे नहीं हटदे, आपां इस तरह करिए कोई लोभ लालच दे करके कुछ वस्तुआं इन्हां दे सनमुख पेश करके इन्हां नूं प्रेम दे नाल अपने वस विच कर लईए। दिल्ली दे बादशाह दी सहमति लै करके फिर इस जकरिया खान ने साध संगत जी दयालपुर दा इलाका, कंगणवाल दा इलाका ते झबाल दे इलाके दी जिन्नी जागीर सी उस वेले इस जागीर दी एक साल दी 1,00,000 रुपया आमदन बनदी सी। ए सारी जागीर दे करके ते नाल एक बड़ी सुंदर पोशाक दे करके सुवेग सिंह दी ड्यूटी ला दिती भी तू जा करके जकरिया खां कहिंदा मेरे वल्लों खालसा पंथ नूं ए वस्तुआं भेटा कर ते निम्रता नाल बेनती मेरी प्रवान कीती जावे। तां उस वेले साध संगत जी 29 मार्च 1733 वैसाखी वाले दिन श्री अकाल तख्त साहिब ते खालसा पंथ इकट्ठा होया सी ते सुवेग सिंह ए जागीर लैके ते नाल पोशाक लैके जकरिया खां वल्लों पेश हो गया। ਤਾਂ ਉਸ ਵੇਲੇ ਫਿਰ ਜਥੇਦਾਰ ਦਰਬਾਰਾ ਸਿੰਘ ਜੀ ਹੋਰਾਂ ਸਭ ਤੋਂ ਪਹਿਲਾਂ ਇਹਨੂੰ ਤਨਖਾਹ ਲਾਈ ਸੀ ਕਿ ਸਰਕਾਰ ਦੇ ਨਾਲ ਇਹ ਮਿਲਿਆ ਹੋਇਆ ਜ਼ਕਰੀਆ ਖਾਨ ਦੇ ਨਾਲ ਮਿਲ ਕਰਕੇ ਬਹੁਤ ਇਹਨੇ ਇਹੋ ਜਿਹੇ ਕਰਮ ਕੀਤੇ ਕਰਵਾਏ ਨੇ, ਇਸ ਲਈ ਤਨਖਾਹੀਆ ਕਰਾਰ ਇਹਨੂੰ ਦਿੱਤਾ ਜਾਵੇ। ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਨਖਾਹ ਲਾ ਦਿੱਤੀ ਗਈ ਸੁਵੇਗ ਸਿੰਘ ਨੂੰ, ਇਹਨੇ ਤਨਖਾਹ ਪ੍ਰਵਾਨ ਕੀਤੀ ਤੇ ਫਿਰ ਹੱਥ ਜੋੜ ਕਰਕੇ ਖਾਲਸਾ ਪੰਥ ਦੇ ਸਾਹਮਣੇ ਖੜਾ ਹੋਇਆ ਕਿ ਮੈਂ ਆਪ ਜੀ ਨੂੰ ਕੁਝ ਇਲਾਕੇ ਦੀ ਜਗੀਰ ਜਿਹੜੀ ਖਾਲਸਾ ਪੰਥ ਨੂੰ ਭੇਟਾ ਕਰਨ ਵਾਸਤੇ ਆਇਆ ਹਾਂ। ਜਥੇਦਾਰ ਜਿੰਨੇ ਵੀ ਉੱਚ ਕੋਟੀ ਦੇ ਸਨ, ਨਾਮ ਬਾਣੀ ਦੇ ਰਸੀਏ ਤਿਆਗੀ ਵੈਰਾਗੀ ਸਨ, ਉਹਨਾਂ ਨੇ ਕਹਿ ਦਿੱਤਾ ਕਿ ਸਾਨੂੰ ਗੁਰੂ ਕਲਗੀਧਰ ਤੇ ਭਰੋਸਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਅਸੀਂ ਯਾਦ ਕਰਦੇ ਕਿ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਅਸੀਂ ਜੋ ਰਾਜ ਲੈਣਾ ਇਹ ਰਾਜ ਹੋਵੇਗਾ ਖਾਲਸੇ ਦਾ ਤੇ ਆਪ ਮੱਲਾ ਮਾਰ ਕੇ ਲਵਾਂਗੇ। ਇਉਂ ਕਿਸੇ ਦੀਆਂ ਜਗੀਰਾਂ ਗਵਰਨਰਾਂ ਦੀਆਂ ਸੂਬੇਦਾਰਾਂ ਦੀਆਂ ਪ੍ਰਵਾਨ ਨਹੀਂ ਕੀਤੀਆਂ ਜਾਣਗੀਆਂ ਖਾਲਸਾ ਪੰਥ ਦੇ ਵਿੱਚ। ਜਦੋਂ ਖਾਲਸੇ ਨੇ ਇਹ ਸਭ ਕੁਝ ਠੁਕਰਾ ਦਿੱਤਾ ਤਾਂ ਸੁਵੇਗ ਸਿੰਘ ਬੜਾ ਸਿਆਣਾ ਸਮਝਦਾਰ ਸੀ ਤੇ ਨਿਮਰਤਾ ਵਿੱਚ ਆ ਕੇ ਕਹਿਣ ਲੱਗਿਆ, ਖਾਲਸਾ ਜੀ ਇਹ ਜਿਹੜੀਆਂ ਵਸਤੂਆਂ ਜਗੀਰਾਂ ਪੁਸ਼ਾਕ ਭੇਜੀ ਗਈ ਹੈ ਇਹਨੂੰ ਪ੍ਰਵਾਨ ਕਰੋ ਕਿਸੇ ਨਾ ਕਿਸੇ ਢੰਗ ਨਾਲ। ਜੇ ਜਥੇਦਾਰ ਸਹਿਬਾਨ ਨਹੀਂ ਮੰਨਦੇ ਤੇ ਫਿਰ ਕਿਸੇ ਸੇਵਕ ਸਿੱਖ ਨੂੰ ਇਹ ਜਿਹੜੀ ਵਸਤੂ ਦੇ ਦਿੱਤੀ ਜਾਵੇ। ਹੁਣ ਖਾਲਸਾ ਪੰਥ ਦੇ ਅੰਦਰ ਜਦੋਂ ਵਿਚਾਰਾਂ ਚੱਲੀਆਂ, ਸਾਰਿਆਂ ਨੇ ਜਵਾਬ ਦੇ ਦਿੱਤਾ ਕਿ ਇਹੋ ਜੇ ਜ਼ਕਰੀਆ ਖਾਨ ਵੱਲੋਂ ਆਈਆਂ ਹੋਈਆਂ ਜਗੀਰਾਂ ਸਾਨੂੰ ਪ੍ਰਵਾਨ ਨਹੀਂ ਹਨ। ਜਦੋਂ ਫਿਰ ਬਹੁਤਾ ਜ਼ਿਆਦਾ ਜ਼ੋਰ ਸੁਵੇਗ ਸਿੰਘ ਜੀ ਨੇ ਵਾਰ ਵਾਰ ਮਿਹਨਤਾਂ ਤਰਲੇ ਕੀਤੇ, ਕਹਿਣ ਲੱਗਿਆ ਕੋਈ ਸੇਵਾਦਾਰ ਸਿੱਖ ਹੋਵੇ ਉਹੀ ਵਸਤੂ ਪ੍ਰਵਾਨ ਕਰ ਲਵੇ। ਤਾਂ ਸਰਦਾਰ ਕਪੂਰ ਸਿੰਘ ਜੀ ਫੈਜ਼ਲਪੁਰੀਆ, ਇਹ ਸੰਗਤਾਂ ਨੂੰ ਪੱਖਾ ਝੱਲਦੇ ਸਨ ਉਸ ਵੇਲੇ, ਤੇ ਫਿਰ ਸਿੰਘਾਂ ਨੇ ਕਿਹਾ ਵੀ ਇਹਨੂੰ ਪੁੱਛ ਲਓ ਜੇ ਇਹ ਵਸਤੂ ਲੈਣੀ ਚਾਹੁੰਦਾ, ਤੇ ਉਹਨਾਂ ਨੇ ਵੀ ਜਵਾਬ ਦੇ ਦਿੱਤਾ। ਫਿਰ ਸਿੰਘਾਂ ਨੇ ਇਕੱਠੇ ਹੋ ਕੇ ਕਿਹਾ ਕਿ ਵਸਤੂ ਆਈ ਹੈ ਕਪੂਰ ਸਿੰਘ, ਇਹਨੂੰ ਵਾਪਸ ਨਾ ਕਰੋ। ਤਾਂ ਸਾਧ ਸੰਗਤ ਜੀ ਫਿਰ ਖਾਲਸਾ ਪੰਥ ਦੇ ਗੁਰੂ ਦੇ ਸਿੰਘਾਂ ਦੇ ਬਚਨਾਂ ਨੂੰ ਮੰਨ ਕਰਕੇ ਨਵਾਬ ਜਿਹੜਾ ਕਪੂਰ ਸਿੰਘ ਬਣਿਆ ਫੈਜ਼ਲਪੁਰੀਆ, ਤੇ ਇਹਨੇ ਉਹ ਜਿਹੜੀਆਂ ਵਸਤੂਆਂ ਲੈਣੀਆਂ ਪ੍ਰਵਾਨ ਕੀਤੀਆਂ ਤੇ ਨਾਲ ਇੱਕ ਸ਼ਰਤ ਰੱਖ ਦਿੱਤੀ ਸੀ। ਇੱਕ ਤਾਂ ਜਿਹੜੀ ਘੋੜਿਆਂ ਦੀ ਲਿੱਦ ਚੁੱਕਣ ਦੀ ਸੇਵਾ ਨਹੀਂ ਕਦੇ ਛੱਡਾਂਗਾ, ਦੂਸਰਾ ਸੰਗਤ ਨੂੰ ਪੱਖਾ ਚੱਲਣ ਦੀ ਸੇਵਾ ਮੇਰੇ ਕੋਲੋਂ ਖੋਹੀ ਨਾ ਜਾਵੇ, ਤੇ ਤੀਸਰੀ ਸ਼ਰਤ ਸਭ ਤੋਂ ਵੱਡੀ ਇਹ ਰੱਖੀ ਸੀ ਕਿ ਜਿਹੜੀ ਜ਼ਕਰੀਆ ਖਾਨ ਵੱਲੋਂ ਬਾਦਸ਼ਾਹ ਵੱਲੋਂ ਇਹ ਪੁਸ਼ਾਕ ਆਈ ਪਹਿਲਾਂ ਪੰਜ ਗੁਰੂ ਦੇ ਸਿੱਖਾਂ ਦੇ ਪੈਰਾਂ ਤੇ ਲਾਈ ਜਾਵੇ, ਪੰਜ ਗੁਰੂ ਦੇ ਸਿੰਘਾਂ ਦੇ ਚਰਨਾਂ ਨੂੰ ਲਾ ਕਰਕੇ ਫਿਰ ਉਹਨੇ ਜਿਹੜੀ ਪੁਸ਼ਾਕ ਇਹ ਪ੍ਰਾਪਤ ਕੀਤੀ ਸੀ। ਸਾਧ ਸੰਗਤ ਇਸ ਸੁਵੇਗ ਸਿੰਘ ਜੀ ਨੇ ਜਦੋਂ ਇਹ ਖਾਲਸਾ ਪੰਥ ਨੂੰ ਵਸਤੂ ਭੇਟਾ ਕੀਤੀ, ਇਹਦੇ ਘਰ ਦੇ ਅੰਦਰ ਹੀ ਅਕਾਲ ਪੁਰਖ ਪਰਮਾਤਮਾ ਨੇ ਪੁੱਤਰ ਦੀ ਦਾਤ ਬਖਸ਼ੀ ਸੀ, ਪੁੱਤਰ ਦਾ ਨਾਮ ਸਹਿਬਾਜ ਸਿੰਘ ਰੱਖਿਆ ਗਿਆ ਸੀ। ਜਦੋਂ ਪਿਤਾ ਵਿਦਵਾਨ ਸੀ ਫਾਰਸੀ ਦਾ ਤੇ ਇਹਨੇ ਆਪਣੇ ਪੁੱਤਰ ਸਹਿਬਾਜ ਸਿੰਘ ਨੂੰ ਮਦਰੱਸੇ ਦੇ ਵਿੱਚ ਕਾਜੀ ਦੇ ਕੋਲ ਫਾਰਸੀ ਪੜ੍ਹਨ ਵਾਸਤੇ ਪਾ ਦਿੱਤਾ। ਜਿਹੜਾ ਇਸਲਾਮ ਧਰਮ ਦਾ ਕਾਜੀ ਬੜਾ ਵਿਦਵਾਨ ਸੀ ਤੇ ਉਹਨੇ ਵੇਖਿਆ ਵੀ ਸਹਿਬਾਜ ਸਿੰਘ ਨੂੰ ਜਿੰਨੀ ਵਿਦਿਆ ਪੜ੍ਹਾਉਂਦਾ ਇਹ ਕੰਠ ਕਰ ਲੈਂਦਾ, ਬੁੱਧੀ ਬੜੀ ਤੀਕਸ਼ਣ ਹੈ, ਇਹੋ ਜਿਹਾ ਬੱਚਾ ਸਾਡੇ ਧਰਮ ਦੇ ਵਿੱਚ ਆਉਣਾ ਚਾਹੀਦਾ, ਇਸਲਾਮ ਧਰਮ ਦਾ ਬਹੁਤ ਖੁੱਲ੍ਹ ਕਰਕੇ ਪ੍ਰਚਾਰ ਕਰੇਗਾ। ਤਾਂ ਉਸ ਵੇਲੇ ਸਹਿਬਾਜ ਸਿੰਘ ਨੂੰ ਕਾਜੀ ਨੇ ਕਿਹਾ ਵੀ ਮੇਰੇ ਇਸਲਾਮ ਧਰਮ ਦੇ ਵਿੱਚ ਆ ਜਾ ਤੇ ਜੋ ਕੁਝ ਤੂੰ ਮੰਗੇਗਾ ਮੈਂ ਤੈਨੂੰ ਉਹ ਬਾਦਸ਼ਾਹ ਕੋਲੋਂ ਪ੍ਰਾਪਤ ਕਰਵਾ ਦਿਆਂਗਾ। ਸਹਿਬਾਜ ਸਿੰਘ ਜੀ ਕਹਿਣ ਲੱਗੇ ਕਿ ਇਹ ਜਿਹੜਾ ਧਰਮ ਹੈ ਇਹ ਬੇੜੀ ਦੀ ਨਿਆਈ ਹੁੰਦਾ, ਜਿਹੜੀ ਬੇੜੀ ਵਿੱਚ ਬੰਦਾ ਸਵਾਰ ਹੋ ਜਾਵੇ ਉਹੀ ਬੇੜੀ ਬੰਨੇ ਲਾਵੇਗੀ। ਪਰਮਾਤਮਾ ਵਾਹਿਗੁਰੂ ਨੇ ਧਰਮਾਂ ਦੀਆਂ ਬੇੜੀਆਂ ਬਣਾਈਆਂ, ਜਿਹੜੇ ਧਰਮ ਵਿੱਚ ਪੈਦਾ ਕੀਤਾ ਉਸੇ ਧਰਮ ਵਿੱਚ ਹੀ ਰਹਿਣਾ ਚਾਹੀਦਾ। ਤੇ ਉਸ ਵੇਲੇ ਕਾਜੀ ਨੇ ਫਿਰ ਸਾਧ ਸੰਗਤ ਜੀ ਬੜਾ ਗੁੱਸਾ ਮਨ ਵਿੱਚ ਪ੍ਰਗਟ ਕੀਤਾ ਤੇ ਜਾ ਕੇ ਉਸ ਵੇਲੇ ਜਾਈਆ ਖਾਨ ਜਿਹੜਾ ਸੀ जकरिया खान का पुत्र उस वेले गद्दी ते बैठ चुकिया सी, उनू जाके शिकायत कर दिती कि जेड़ा सुबेग सिंह का पुत्र सहवाज सिंह है, इन्हें अपने धर्म की निंदा की, इस्लाम धर्म के प्रति प्रतिकूल शब्द बोलिया है, इसनू कोई सजा देनी चाहीदी है। तो फिर उस वेले हुण काजी जदों नाल रलिया होवे ते उस वेले जाइया खां दी कचहरी दे अंदर फतवा सुना दिता। पहला प्यार नाल समझाया गया भी धर्म छड दिओ, इस्लाम धर्म विच आ जाओ। जदों सहवाज सिंह ने जवाब दे दिता, इनू गिरफ्तार किया गया। कहिंदे इस दे पिता दा भी बराबर दा कसूर है, ते इस दे पिता नू भी गिरफ्तार करके लियाओ। सुवेग सिंह ते सहवाज सिंह पिता ते पुत्र दोवें गिरफ्तार किए गए। फतवा की सुनाया गया, जे इस्लाम धर्म दे विच नहीं आउंदे, इन्हां नू लकड़ दीआं चड़खड़ियां बना के उन्हां ते किल ते तिखे छुरे बन करके शरीर इन्हां दे उत्ते बन के लपेट करके चरखड़ियां दे झूटे दिते जाण। चरखड़ियां तैयार कर लईआं, लोहे दे कैल सूए ते मेखां उन्हां ते ला दित्तीआं गईआं। जदों एक चरखड़ी ते पिता दा शरीर, दूसरी चरखड़ी दे उत्ते पुत्र दा शरीर बन्निया गया, ते जरवाणे फिर उस वेले कहिंदे, हाले समा है ते तुसी अपने शरीर नूं बचा सकदे हो। सुवेग सिंह नूं नेड़ दे गुरसिखां ने रह दित्ती, जेड़े कोई मित्र सन कहण लगे, अपने पुत्र नूं ते बचा लै, अपने कोल दा जिहड़ा निशान तूं खत्म करवाउण लगियां। सुवेग सिंह जी कहिंदे, मैं गुरु गोबिंद सिंह महाराज दा पुत्र हां, मेरे पिता गुरु गोबिंद सिंह महाराज ने सरबंसी दान कर दिता साडे वास्ते, गुरु साहिब ने चारे लाल ही साडे वास्ते वार दिते, माता साडे तो कुरबान कर दिते, पिता साडे तो बार दिता, भूआ दे पुत्र साडे तो कुरबान कर दिते, मैं पिता दे पाए पूर्णिया तो पिछे किवें हटांगा। चरखड़ियां दे झूटे साध संगत जदों देण लगे जरवाणे, पहला झूटा आया ते एक दूसरी चरखड़ी दे जिहड़े कैल सन लोहे दीआं मेखां शरीर नूं पाड़ दीआं ते शरीर विचों लहू दे फहारे दोनां दे फुटन लगे। फिर पुछदे ने कहिंदे, हाले भी वक्त है, चरखड़ियां तों उतार देंगे, तुहाडी जिंद जान बच सकदी ते साडा धर्म कबूल कर लो। फिर पिता ते पुत्र दोहां ने कहा, तुसी अपना कर्म करो, असी अपना कम करिए, क्योंकि सचखंड जाण दीआं तैयारियां दोवें रूहां सिमरन दे विच जुट गईआं। वाहिगुरु वाहिगुरु दीआं आवाजां जदों चरखड़ियां तों आउंदीआं ने, चरखड़ियां नूं जलाद झूटे दिंदे उन्हां नूं घमांदे ने, तिवें तिवें जिहड़ियां आवाजां इह धीमियां हुंदीआं जांदीआं। फिर अज दे दिन इह पिता ते पुत्र भाई सुवेग सिंह ते भाई सहवाज सिंह दोवें गुरु कलगीधर पातशाह महाराज साहिब जी दे चरणां दे विच जा विराजे, दोवें सचखंड दे जा करके वासी बने, क्योंकि इन्हां ने अपना धर्म नहीं त्यागिया। 1745 ईस्वी नूं अज दे दिन दोवां पिता ते पुत्र नूं लाहौर दे विच शहीद किया गया। उन्हां शहीदां दीआं साध संगत असीं अरदासां दे विच नाम लै करके उन्हां नूं याद करदे हां, जिन्हां ने चरखड़ियां दे झूटे लए। साध संगत जी, इह बहुत वड्डा उस वेले दा जिहड़ा किसी गुरु प्यारे गुरसिख नूं तसीहे देण दा उन्हां ने कर्म बनाया होया सी। बहुत तरां दे तसीहे दे करके जरवाणे शहीद करिया करदे, सिंघां दे शरीरां नूं तड़फा तड़फा करके कि हाले भी इह धर्म जिहड़ा कबूल कर लैण, परंतु जेडे गुरु गोबिंद सिंह महाराज दे लाल जिन्हां दीआं रगां विचों एक वारी खंडे वाटे दा अमृत लंघ जांदा ते उहनूं कौण अपने धर्म तों डला सकदा है। उहनां शहीदां नूं साडी कोट कोट प्रणाम होवे। आओ हुण पावन श्री मुख वाक जो अमृत वेले पिता गुरु रामदास महाराज जी दे दर सचखंड श्री हरिमंदर साहिब जी तों प्राप्त होया, कुछ समय वास्ते आपां रल मिल करके विचार करिए जी।
सतनाम
श्री वाहे गुरु साहिब जी सूही महला पहला कर छेवा
सूही राग दे अंदर महला पहला पहले पातशाह धन गुरु नानक देव साहेब महाराज जी दा उचारण कीता होया ए पावन पवित्र शब्द श्री गुरु ग्रंथ साहिब जी दे नवीन स्वरूपां दे उपर 729 अंग ते सुभाए मान है। सूही राग दा नाम है। महले दे दो अर्थ ने, अरबी विच महले दा अर्थ बादशाह, संस्कृत दे अंदर महले दा अर्थ स्वरूप है। धन श्री गुरु नानक देव साहेब महाराज पहले पातशाह उचारण करदे ने, नाल सतगुरु जी ने गायन करन दा ढंग दस दिता कि घर छेवां छेवें घर ताल दे विच पा करके इस पावन गुरबाणी दे शब्द दा गायन होवेगा।
एक ओंकार सतगुर प्रसाद।
सब तो पहला परमेश्वर वाहिगुरु जी दा वास्तु निर्देश मंगल गुरु नानक साहिब जी करदे ने। एक दा अर्थ है सजाति वजाति स्वैगत तिन्ने भेदां तों जिहड़ा रहत होवे। एक दा अर्थ है अदुती जिहदी सोभा किसे नाल कीती नहीं जा सकती, उपमा ते उपमेय आपी रूप है परमात्मा। इसलिए एक ओंकार जिहड़ा एक अदुती ओंकार समूह जीवन दा प्रकाशक सत नास तों रहत गुर चेतन प्रसाद आनंद स्वरूप, ऐसे एक ओंकार परमात्मा दी जिहड़ी प्राप्ति है ਉਹ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੇ ਨਾਲ ਹੁੰਦੀ ਹੈ।
ਉਜਲ ਕਾਹਾਂ ਚਿਲਕਣਾ।
ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜਿਸ ਵੇਲੇ ਤੁਲੰਬੇ ਨਗਰ ਵਿੱਚ ਪਹੁੰਚੇ ਨੇ, ਇਹ ਤੁਲੰਬਾ ਨਗਰ ਜਿੱਥੇ ਸੱਜਣ ਵੱਸਦਾ ਸੀ ਤੇ ਠੱਗੀਆਂ ਮਾਰਦਾ ਸੀ, ਨਾਮ ਆਪਣਾ ਸੱਜਣ ਰੱਖਿਆ ਹੋਇਆ ਸੀ। ਸਤਿਗੁਰੂ ਪਾਤਸ਼ਾਹ ਨਗਰ ਦੇ ਬਾਹਰ ਜਾ ਕੇ ਉਤਰੇ ਨੇ, ਨਾਲ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਹਨ। ਭਾਈ ਮਰਦਾਨੇ ਨੂੰ ਭੁੱਖ ਲੱਗੀ ਤੇ ਸਤਿਗੁਰੂ ਪਾਤਸ਼ਾਹ ਨੂੰ ਕਹਿਣ ਲੱਗਿਆ, ਮਹਾਰਾਜ ਆ ਦੇਖੋ ਸਾਹਮਣੇ ਕਿੰਨਾ ਸੁੰਦਰ ਪਿੰਡ ਸ਼ਹਿਰ ਨਗਰ ਵੱਸਦਾ, ਮੈਂ ਇਸ ਨਗਰ ਵਿੱਚੋਂ ਜਾ ਕੇ ਕੋਈ ਭੋਜਨ ਛਕ ਆਵਾਂ। ਸਤਿਗੁਰੂ ਪਾਤਸ਼ਾਹ ਨੇ ਪਹਿਲਾਂ ਸਮਝਾਉਣਾ ਕੀਤਾ, ਭਾਈ ਮਰਦਾਨਿਆਂ ਇਸ ਨਗਰ ਦੇ ਅੰਦਰ ਜਾਣਾ ਯੋਗ ਨਹੀਂ ਹੈ। ਸਤਿਗੁਰੂ ਨੇ ਜਦੋਂ ਇੱਕ ਦੋ ਵਾਰੀ ਕਿਹਾ ਤੇ ਭਾਈ ਮਰਦਾਨਾ ਖਹਿੜਾ ਕਰਨ ਲੱਗਿਆ, ਸਤਿਗੁਰੂ ਭੁੱਖ ਬਹੁਤ ਜ਼ਿਆਦਾ ਲੱਗੀ ਹੈ। ਮਰਦਾਨਾ ਜੀ ਦੇ ਦੁਆਰਾ ਵੀ ਇਤਿਹਾਸ ਬਣਨਾ ਸੀ। ਸਤਿਗੁਰੂ ਪਾਤਸ਼ਾਹ ਦੇ ਕੋਲੋਂ ਨਗਰ ਵਿੱਚ ਚੱਲਿਆ ਗਿਆ ਤੇ ਨਗਰ ਵਿੱਚ ਇੱਕ ਧਰਮਸ਼ਾਲਾ ਬਣੀ ਹੋਈ ਸੀ, ਜਿਸ ਨੂੰ ਸਰਾਂ ਕਹਿ ਦਿੰਦੇ ਵੀ ਆਉਣ ਜਾਣ ਵਾਲੇ ਰਾਹਗੀਰਾਂ ਦੇ ਵਾਸਤੇ ਨਿਵਾਸ ਸਥਾਨ ਬਣਾਇਆ ਸੀ ਤੇ ਇਹਦਾ ਜਿਹੜਾ ਮਾਲਕ ਉਹ ਸੱਜਣ ਆਪ ਬਣਿਆ ਹੋਇਆ ਸੀ। ਇਹਨੇ ਕੀ ਕਰਨਾ, ਜਦੋਂ ਕੋਈ ਰਾਹਗੀਰ ਆਉਂਦੇ ਸਨ ਯਾਤਰੂ ਰਾਤ ਨੂੰ ਸੌਂ ਜਾਂਦੇ ਤੇ ਉਹਨਾਂ ਦਾ ਸਾਜੋ ਸਮਾਨ ਲੁੱਟ ਲੈਣਾ, ਜੇਕਰ ਕੋਈ ਉਸ ਵੇਲੇ ਰੌਲਾ ਪਾਉਣ ਦੀ ਕੋਸ਼ਿਸ਼ ਕਰਦਾ ਤੇ ਉਹਦਾ ਸਿਰ ਵੱਢ ਕਰਕੇ ਉਹਨੂੰ ਕਤਲ ਕਰ ਦਿੰਦਾ ਸੀ। ਉਹਦੀਆਂ ਖੋਪੜੀਆਂ ਉਹਦੇ ਸਰੀਰਾਂ ਦੇ ਪਿੰਜਰ ਅੰਦਰ ਹੀ ਬਣੇ ਹੋਏ ਖੂਹ ਦੇ ਵਿੱਚ ਭੋਰੇ ਦੇ ਅੰਦਰ ਸੁੱਟ ਦਿੰਦਾ ਸੀ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਕੋਲੋਂ ਜਦੋਂ ਭਾਈ ਮਰਦਾਨਾ ਚੱਲਿਆ ਗਿਆ, ਇਹਨੇ ਵੇਖਿਆ ਵੀ ਇਹ ਜਿਹੜਾ ਸੱਜਣ ਬਹੁਤ ਵੱਡਾ ਅਮੀਰ ਸ਼ਾਹੂਕਾਰ ਬੰਦਾ ਲੱਗਦਾ, ਬੜੀ ਸੋਹਣੀ ਸਰਾਂ ਬਣਾਈ ਹੋਈ। ਕਹਿਣ ਲੱਗੇ ਜਾ ਕਰਕੇ ਕਿ ਮੈਨੂੰ ਕੁਝ ਖਾਣ ਵਾਸਤੇ ਚਾਹੀਦਾ ਤੇ ਕੁਝ ਆਰਾਮ ਕਰਨ ਵਾਸਤੇ ਮੈਨੂੰ ਜਗ੍ਹਾ ਚਾਹੀਦੀ ਹੈ। ਸੱਜਣ ਨੇ ਕਿਹਾ ਕਿ ਜ਼ਰੂਰ ਤੁਹਾਨੂੰ ਜੀ ਆਇਆਂ ਨੂੰ। ਉਹਨੇ ਚਿਹਰਾ ਵੇਖਿਆ ਵੀ ਚਿਹਰਾ ਤੇ ਦਗ ਦਗ ਕਰਦਾ, ਇਹ ਕੋਈ ਸ਼ਾਹੂਕਾਰ ਲੱਗਦਾ ਜਾਂ ਕਿਸੇ ਸ਼ਾਹੂਕਾਰ ਦਾ ਨੌਕਰ ਹੋਵੇਗਾ। ਪੁੱਛਿਆ ਮਰਦਾਨੇ ਨੂੰ, ਕਹਿਣ ਲੱਗੇ ਤੂੰ ਸ਼ਾਹੂਕਾਰ ਹੈ ਜਾਂ ਕਿਸੇ ਸ਼ਾਹੂਕਾਰ ਦਾ ਨੌਕਰ ਹੈ? ਮਰਦਾਨਾ ਕਹਿਣ ਲੱਗਿਆ, ਮੇਰਾ ਜਿਹੜਾ ਗੁਰੂ ਉਹ ਤਰਲੋਕੀ ਦਾ ਮਾਲਕ ਹੈ, ਤਿੰਨੇ ਲੋਕ ਉਹਦੇ ਅੰਦਰ ਉਹਦੇ ਹੁਕਮ ਦੇ ਵਿੱਚ ਚੱਲਦੇ ਨੇ। ਇਹ ਸੁਣ ਕੇ ਸੱਜਣ ਨੇ ਮਨ ਵਿੱਚ ਖਿਆਲ ਲਿਆਂਦਾ ਵੀ ਬਹੁਤ ਕੁਝ ਇਹਦੇ ਕੋਲੋਂ ਮਿਲੇਗਾ।
अंदर लैके मरदाने नूं लिजा करके इहदियां मुश्कां बन लईयां, वस्त्र उतार लैणा कीते ते जदों इस मरदाने दा कतल करन लगे, क्योंकि धन नहीं मिलिया, कोई हीरे मोती प्राप्त नहीं होए, जे हुण छड्डदे आ ते बाहर जा करके रौला पावेगा, क्यों ना होवे अंदर ही इहनूं खत्म कर दिता जावे। ते जिस वेले इस नूं कतल करन लगे, गुरु नानक साहिब नूं याद कीता, सतगुरु कहिंदे बालिया चल मरदाना पकड़िया गया। ਉਹ ਅਰਦਾਸਾਂ ਕਰਦਾ, ਬੇਨਤੀਆਂ ਕਰਦਾ, ਅਸੀਂ ਨਾਲ ਲੈ ਕੇ ਤੁਰੇ ਤੇ ਨਾਲ ਲੈ ਕੇ ਆਉਣ ਦੀ ਸਾਨੂੰ ਲੱਜਾ ਹੈ। ਸਤਿਗੁਰੂ ਪਾਤਸ਼ਾਹ ਨੂੰ ਬਾਲਾ ਜੀ ਕਹਿਣ ਲੱਗੇ, ਸਤਿਗੁਰੂ ਜੀ ਉਹਦੇ ਨਾਲ ਇਸ ਤਰ੍ਹਾਂ ਹੀ ਹੋਣਾ ਚਾਹੀਦਾ, ਤੁਹਾਡਾ ਵਚਨ ਨਹੀਂ ਮੰਨਿਆ। ਸਤਿਗੁਰੂ ਕਹਿੰਦੇ ਨਹੀਂ ਭਾਈ ਬਾਲਾ ਜੀ, ਨਾਲ ਲੈ ਕੇ ਆਏ ਹਾਂ ਤੇ ਜ਼ਰੂਰ ਉਹਦੀ ਰਾਖੀ ਕਰਾਂਗੇ। ਸਤਿਗੁਰੂ ਦਰਵਾਜ਼ੇ ਤੇ ਜਾ ਕੇ ਖੜ ਗਏ ਤੇ ਭਾਈ ਬਾਲੇ ਨੂੰ ਅੰਦਰ ਭੇਜਿਆ, ਜਾ ਮਰਦਾਨੇ ਨੂੰ ਲੈ ਕੇ ਆ। ਤੇ ਭਾਈ ਬਾਲੇ ਨੇ ਆਪਣੇ ਜਿਹੜੇ ਕੱਪੜੇ ਵਸਤਰ ਸੀ, ਚਾਦਰਾ ਆਦਿਕ, ਉਹ ਸਰੀਰ ਉੱਤੇ ਭਾਈ ਮਰਦਾਨੇ ਦੇ ਪਾ ਕੇ ਬਾਹਰ ਲਿਆਂਦਾ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਉਦੋਂ ਸੱਜਣ ਦੇ ਕੋਲ ਬੈਠੇ ਨੇ ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਮਰਦਾਨਿਆਂ ਜੋ ਕੁਝ ਤੇਰੇ ਨਾਲ ਹੋਇਆ ਉਹ ਬੋਲ ਕੇ ਸੁਣਾ ਦੇ। ਫਿਰ ਭਾਈ ਮਰਦਾਨੇ ਨੇ ਸਾਰੀ ਵਿਥਿਆ ਸੁਣਾਈ, ਮਹਾਰਾਜ ਇਹ ਜਿਹੜਾ ਸੱਜਣ ਹੈ ਇਹ ਤੇ ਬਹੁਤ ਠੱਗੀਆਂ ਮਾਰਨ ਵਾਲਾ ਉੱਚ ਕੋਟੀ ਦਾ ਠੱਗ ਹੈ, ਇਹਨੇ ਆਪਣਾ ਨਾਮ ਸੱਜਣ ਰੱਖਿਆ ਹੋਇਆ, ਇਹ ਤੇ ਅੰਦਰ ਲਿਜਾ ਕੇ ਬੰਦੇ ਦਾ ਕਤਲ ਕਰ ਦਿੰਦਾ ਤੇ ਉਹਦੀ ਲਾਸ਼ ਵੀ ਬਾਹਰ ਨਹੀਂ ਆਉਂਦੀ ਹੈ। ਸਤਿਗੁਰੂ ਪਾਤਸ਼ਾਹ ਦੇ ਸਾਹਮਣੇ ਜਿਵੇਂ ਜਿਵੇਂ ਭਾਈ ਮਰਦਾਨਾ ਦੱਸੀ ਜਾਂਦਾ ਤੇ ਇਹ ਸੱਜਣ ਦੀ ਨੀਵੀਂ ਪੈਂਦੀ ਜਾਂਦੀ ਹੈ, ਕੋਈ ਬੋਲ ਨਹੀਂ ਆਇਆ ਸਾਹਮਣੇ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਫਿਰ ਚਰਨਾਂ ਤੇ ਡਿੱਗ ਪਿਆ, ਮਹਾਰਾਜ ਮੈਨੂੰ ਬਖਸ਼ ਲੈਣਾ ਕਰੋ, ਮੈਂ ਬਹੁਤ ਵੱਡੇ ਗੁਨਾਹ ਕੀਤੇ, ਪਾਪ ਕੀਤੇ, ਅਤਿਆਚਾਰ ਜ਼ੁਲਮ ਮਨੁੱਖਾਂ ਦੇ ਕਤਲ ਕੀਤੇ ਨੇ, ਮੈਂ ਕਿਵੇਂ ਬਖਸ਼ਿਆ ਜਾਵਾਂਗਾ। ਤਾਂ ਉਸ ਵੇਲੇ ਫਿਰ ਜਦੋਂ ਚਰਨਾਂ ਤੇ ਡਿੱਗਿਆ ਗੁਰੂ ਨਾਨਕ ਸਾਹਿਬ ਜੀ ਨੇ ਇਹ ਪਾਵਨ ਜਿਹੜਾ ਸ਼ਬਦ ਸੂਹੀ ਰਾਗ ਦਾ, ਤੋਂ ਲੰਬੇ ਨਗਰ ਸੱਜਣ ਠੱਗ ਦੇ ਉਸ ਘਰ ਦੇ ਵਿੱਚ ਬੈਠ ਕੇ ਉਚਾਰਨ ਕੀਤਾ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਉੱਜਲ ਕਹਿਹਾਂ ਚਿਲਕਣਾ, ਕਹਿਹਾਂ ਦਾ ਅਰਥ ਜਿਹੜਾ ਕਾਂਸੀ ਦਾ ਬਰਤਨ ਭਾਂਡਾ ਹੁੰਦਾ, ਇਹ ਬੜਾ ਹੀ ਉੱਜਲ ਜਿਹੜਾ ਸਾਧ ਸੰਗਤ ਚਿੱਟਾ ਦਿਸਦਾ ਹੈ, ਤੇ ਚਿਲਕਣਾ ਦਾ ਅਰਥ ਬਹੁਤ ਚਮਕਦਾ ਹੈ, ਬੜਾ ਪਿਆਰਾ ਲੱਗਦਾ, ਜਿਹੜਾ ਕੋਈ ਵੇਖਦਾ ਉਹ ਕਹੇਗਾ ਵੀ ਇਹ ਕਾਂਸੀ ਦਾ ਬਰਤਨ ਤੇ ਬੜਾ ਪਵਿੱਤਰ ਹੈ, ਕਿਉਂਕਿ ਉਹ ਉੱਜਲ ਚਿੱਟਾ ਵੀ ਹੈ ਤੇ ਚਿਲਕਣਾ ਨਾਮ ਉਹ ਬਹੁਤ ਹੀ ਚਮਕ ਦਮਕ ਵਾਲਾ ਹੈ।
ਘੋਟਮ ਕਾਲੜੀ ਮਸ,
ਜਿਵੇਂ ਜਿਵੇਂ ਕੋਈ ਘੋਟਮ ਉਸ ਨੂੰ ਰਗੜਨਾ ਕਰੇਗਾ, ਉਹਦੇ ਵਿੱਚੋਂ ਕੀ ਨਿਕਲਦਾ, ਕਾਲੜੀ ਕਹੀਏ ਕਾਲੇ ਰੰਗ ਦੀ ਮਸ, ਸਿਆਹੀ ਜਿਹੜੀ ਮੈਲ ਨਿਕਲਦੀ ਹੈ, ਜਿੰਨਾ ਰਗੜੀ ਜਾਵਾਂਗੇ, ਜਿੰਨਾ ਮਾਂਜੀ ਜਾਵਾਂਗੇ ਕਾਂਸੀ ਦੇ ਬਰਤਨ ਨੂੰ, ਉਹਦੇ ਵਿੱਚੋਂ ਓਨੀ ਮੈਲ ਨਿਕਲੀ ਜਾਣੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇਸੇ ਪ੍ਰਕਾਰ ਉੱਜਲ ਕਹਿਹਾਂ ਚਿਲਕਣਾ, ਇਹ ਜਿਹੜਾ ਸੱਜਣਾ ਤੇਰਾ ਸਰੀਰ ਹੈ ਉੱਜਲਾ ਬੜਾ ਚਿੱਟਾ ਦਿਸਦਾ, ਤੇਰੇ ਵਸਤਰ ਬੜੇ ਚਿੱਟੇ ਨੇ, ਤੇ ਇਸੇ ਪ੍ਰਕਾਰ ਕਹਿਹਾਂ ਕਾਂਸੀ ਦੀ ਨਿਆਈ ਚਿਲਕਣਾ ਬਹੁਤ ਚਮਕਦਾ ਹੈ। ਘੋਟਮ ਕਾਲੜੀ ਮਸ, ਘੋਟਮ ਦਾ ਅਰਥ ਜਦੋਂ ਤੇਰੇ ਜੀਵਨ ਦੀ ਘੋਟ ਕਹੀਏ ਵਿਚਾਰ ਕਰਾਂਗੇ, ਤੇਰੇ ਜੀਵਨ ਨੂੰ ਵੇਖਾਂਗੇ ਤਾਂ ਫਿਰ ਉੱਥੇ ਕੀ ਨਿਕਲਣਾ, ਕਾਲੜੀ ਮਸ, ਕਾਲੜੀ ਕਾਲੇ ਜਿਹੜੇ ਤੇਰੇ ਬੱਜਰ ਗੁਨਾਹ ਤੂੰ ਪਾਪ ਕੀਤੇ ਨੇ ਉਹਨਾਂ ਦੀ ਮਸ ਜਿਹੜੀ ਸਿਆਹੀ ਦੀ ਨਿਆਈ ਮੈਲ ਹੀ ਨਿਕਲਦੀ ਹੈ। ਤੇਰਾ ਸਰੀਰ ਬੜਾ ਸੋਹਣਾ ਲੱਗਦਾ, ਵਸਤਰ ਬੜੇ ਚਿੱਟੇ ਨੇ, ਬੜੀ ਚਮਕ ਦਮਕ ਹੈ ਸਰੀਰ ਦੀ, ਪਰੰਤੂ ਜਦੋਂ ਤੇਰੇ ਜੀਵਨ ਦੀ ਘੋਟਮ ਕਹੀਏ ਵਿਚਾਰ ਕਰਾਂਗੇ ਉਹਦੇ ਵਿੱਚੋਂ ਪਾਪਾਂ ਦੀ ਮੈਲ ਹੀ ਦਿਸਦੀ ਹੈ।
ਧੋਤਿਆਂ ਝੂਠ ਨਾ ਉਤਰੈ,
ਜਿਹੜਾ ਕਾਂਸੀ ਦਾ ਬਰਤਨ ਕੋਈ ਭਾਂਡਾ ਹੁੰਦਾ ਤੇ ਉਹਨੂੰ ਜੇਕਰ ਬੰਦਾ ਧੋਤਿਆਂ ਧੋਣ ਲੱਗ ਜਾਵੇ, ਇਹ ਧੋ ਕੇ ਪਵਿੱਤਰ ਹੋ ਜਾਵੇਗਾ। ਸਤਿਗੁਰੂ ਪਾਤਸ਼ਾਹ ਕਹਿੰਦੇ ਕਾਂਸੀ ਦਾ ਬਰਤਨ ਜਿਹੜਾ ਭਾਂਡਾ ਹੈ ਭਾਈ, ਇਹ ਧੋਤਿਆਂ ਧੋਣ ਦੇ ਨਾਲ ਕਦੇ ਝੂਠ ਨਹੀਂ ਉਤਰਦੀ, ਉਹਦੀ ਮੈਲ ਕਦੇ ਨਹੀਂ ਲੱਥਦੀ ਹੈ।
ਜੇ ਸੌ ਧੋਵਾਂ ਤਿਸ,
ਇੱਕ ਵਾਰੀ ਨੂੰ ਛੱਡ ਕੇ ਜੇ ਸੌ ਵਾਰੀ ਵੀ ਬੰਦਾ ਉਹ ਬਰਤਨ ਨੂੰ ਧੋਈ ਜਾਵੇ ਤਾਂ ਵੀ ਉਹ ਪਵਿੱਤਰ ਨਹੀਂ ਹੁੰਦਾ। सतगुरु कहिंदे सज्जना तेरा जिहड़ा शरीर कांशी दे इह बर्तन भांडे वर्गा है, धोतिया जूठ ना उतरे जे अपने शरीर नूं चंगी तरह मल मल के तू धोई जावे, तीर्थां ते जाके जल दे नाल भी शरीर नूं धोई जावे, इशनान करी जावे जूठ ना उतरे अंदरली पापा दी जड़ी मैल जूठ ए नहीं उतरेगी। जे सौ धोवां तिस एक बारी नहाउण दे नाल की जे सौ बारी भी अपने शरीर नूं धोण दा यतन करे, शरीर दी मैल तां उपरों लै सकदी नहाउण दे नाल, ते अंदरली पापां दी मैल ओ नहीं लहेगी।
सज्जन सोई नाल मैं,
सतगुरु पातशाह महाराज कहिंदे सज्जना तैनूं पता भी सज्जन कौन हुंदे ने, नाम ते सज्जन रखा लिया, सज्जन दा मतलब की हुंदा, सज्जन सेई नाल मैं। सतगुरु पातशाह कहिंदे ओही असल विच भाई सज्जन मित्र हुंदे ने जिहड़े जीव दे नाल कहीए साथी बन करके चलदे ने। परमात्मा वाहिगुरु दी जदों दरगाह दे वल नूं तुरना पैणा, जिहड़े नाल तुरदे हन जीव दे
चलदिआं नाल चलन,
जदों सवास पूरे हो जाने जीव दे अंदरला जिहड़ा 17 चीजां दा सूखम शरीर है, पांच ज्ञान इंद्रे, पांच कर्म इंद्रे, पांच प्राण, 16वां मन, 17वीं बुद्धि है, ए 17 चीजां दा सूखम शरीर जदों शरीर विचों निकल के चलना करेगा परलोक वल नूं, चलदियां होयां दे नाल कईए साथी बन के चलन जिहड़े चलदे ने ओह असली सज्जण हुंदे ने। ओह कौन चलदा है? ओह जीव दे कीते होए चंगे जिहड़े कर्म ने ओह नाल तुरदे ने। परमात्मा वाहिगुरु दा जपिया होया जिहड़ा नाम ओह सज्जण बन के नाल जांदा जीव दे। असली ओही सज्जण है जिहड़ा अंतले समय चलदिआं होया जीव दे नाल चलना करे।
जिथै लेखा मंगी है,
जिहड़ी परमात्मा वाहिगुरु दी ऐसी दरगाह है, धर्म राजे दी पूरी है, जिथे कर्मां दे नवेड़े होणगे उथे जीव दे कोलों लेखा जोखा मंगिया जाना, चंगे मंदे कर्मां दा हिसाब जिहड़ी जगह ते कीता जांदा है।
जिथै खड़े दसन,
ओही असल विच सज्जण हुंदे जिहड़े परलोक दे विच भी जीव दे नाल खड़े होए दसन दिसदे होण, जिहड़े गवाही दिंदे होण परमात्मा दी दरगाह विच जा करके भी आ चंगे इस जीव ने कर्म कीते ने, इन्ने पुन कीते, इन्ने दान कीते, इन्ना नाम जपिया इस जीव ने, जेड़े चंगे कर्म उथे खड़े हुए जीव दे नाल दिसदे ने ओही असल दे वे सज्जन मित्र हुंदा जीव दा।
रहाओ
विश्राम दे के सतगुरु पातशाह जी उचारण करदे हन,
उठे मंडप माड़िया,
जेड़े शरीर नूं रखण दे वास्ते बंदा मकान बनाउंदा है, तीन तरह के मकान होंदे, जिहड़े कोठे होंदे इह कच्चे मिट्टी दे नाल लिपे जांदे ने, ते जिहड़े साध संगत जी मंडप इह महला नूं कहिंदे, जिहड़े पक्के ने पत्थर लग्या होवे शीश महल बने होण, ते माड़ियां नाम हुंदा हवेलियां दा, जिहड़ा इह तीन तरह के मकानां दे अंदर जीव रहिंदा है, जां तां कच्चे कोठे विच जिंदगी कट लैंदा, जां मंडप जिहड़े महल बनाउंदा है, जां माड़ियां हवेलियां बनाउंदा है।
पासों चित वी आहा,
फिर इन्हां नूं सुंदर लगण दे वास्ते पासों दा अर्थ है आसे पासे तों चित वी आहा चित्रकारियां करदा है, कोई एदे उते फुल बूटियां बना लेंदे मकाना ते, कोई पंछियां दियां तस्वीरां उकर लेंदे ने, चारे पासियां तो फिर चित्रकारी कीती जांदी है।
ठठियां काम ना आवणी,
जेडे ए कोठे ने महल ने ते हवेलियां ने, ठठियां ए ढह जाण वालियां ने, काम ना आवनी किते भी काम नहीं आउणगियां, ना मात लोक विच ना परलोक विच।
विचह सखणियां,
सतगुरु पातशाह जी समझांदे ने भी काम क्यों नहीं आउंदियां, ए विचों सखणियां अंदरों खाली हन, खाली किन्ना तो ने किन्ने ते घर भरे पए ने किन्निया हवेलियां किन्ने महल लोकां दे परिवारां नाल भरे पए परंतु जेड़ियां सखणियां खाली ने सत संगत तो बिना जेड़ियां गुरमुखां दे चरणां तो बिना खाली जिन्हां हवेलियां अंदर महलां ते कोठियां विच गुरमुख प्यारे चरण पा के भगती नहीं करदे बंदगी नहीं करदे जिन्ना हवेलियां मकाना दे विच कोठियां अंदर गुरु साहिब दे चरण नहीं पैंदे हन ए सारियां टठियां ढह जाण वालियां ने ढह जानियां चाहीदियां खत्म हो जानियां चाहीदियां। हुण सज्जण नूं उपदेश दिंदे गुरु नानक साहिब जी ओहदे ते टुका के ओहनूं सतगुरु कहिंदे कोठे मंडप माड़ियां। कोठे दा अर्थ ऐ सज्जणा तेरे वर्गे जिहड़े अग्ञानी जीव हन ते जेड़े मंडप नाम साध संगत जी दूसरे पासे जेड़े कोई ऐसे निष्काम कर्मा नूं करन वाले हवेलियां दी न्याई हन ते मंडप दी न्याई जेड़े पखंडी लोक हन ए की करदे ने पासों चित विया अपना शरीर आसे पासे तो बड़ा चित्रकारी कर लैंदे ने शरीर दे उपर छापे ला लैंदे मथियां ते तिलक ला लैना तेड़ धोती ला लैनी हाथ विच कमंडल फड़ लैना गल विच रुद्राख दियां माला पा लैनियां ए जिहड़े छापे कीते होए ने चित्रकारियां शरीर ते कीतियां होईयां ने कोठियां दी न्याई जिहड़े अग्ञानी जीव हन ते मंडप दी न्याई जिहड़े साध संगत महल्लां दे वांग कोई पखंडी लोग ने माड़ियां दी न्याई जेड़े कोई निष्काम जेड़े सकाम कर्मी हन कामना रख रख के ओ भगती करदे जां सिले कढ़दे चलीसे कढ़दे ने अपने शरीरां नूं फिर बखो बखरे छापे ला करके चित्रकारियां करदे सुंदर बनांदे हन।
बग्गा बग्ग कपड़
ते अगली पंक्ति अंदर सतगुरु कहिंदे ढठियां कामना आवनी एहो जे पखंडियां दे जेडे शरीर हन ढठियां ढह जाने चाहीदे ने ओ खात्मी हो जाने चाहीदे ने काम ना आवनी किसे भी काम नहीं उन्हां दे कर्म आउंदे हन जिन्हां ने पखंड करके दुनिया नूं लुटना शुरू कीता उन्हां दे शरीर तां ढह जाने चाहीदे खात्म हो जाने चाहीदे शरीर तां मसा मिलिया है परमात्मा वाहिगुरु ने बड़ा दुर्लभ दिता ए खात्म क्यों हो जाना चाहीदा सतगुरु कहिंदे विच्चों सखणियां इन्हां शरीरां अंदर परमात्मा दा नाम नहीं है शरीरां अंदर परमात्मा दा प्रेम नहीं है शरीरां अंदर परमात्मा वे परमेश्वर वाहिगुरु दी भगती नहीं है ना कोई जप कीता ना तप कीता ना शरीरां करके कोई सेवा कर सकिया एहो जे शरीर तां ढठिया ढह जाने चाहीदे ने सतगुरु पातशाह अगे बड़ा सोहना प्रमाण दिंदे ने बग्गा बग्गे कपड़े बग्गा नाम हुंदा बगले दा ते कहिंदे जिहड़ा बगला है उहदे कपड़े की जिहड़े खंभ हन उस दे ओह भी बग्गा बड़े ही चिट्टे दिसदे ने चमकदे हन
तीर्थ मांजव सन
जेकर एहो जिहा चिट्टे रंग दा बगला किते जाके तीर्थां दे मांझ कहीए विच वसन वसण भी लग जावे मान सरोवर ते वसण लग जावे किसे गुरु दे पाक पवित्र सरोवर ते जाके ओ रहण लग जावे
कोट कोट दिया खावण
बगले दा सुभा की हुंदा भी ओने ते मछलियां जां कोई डड्डियां जेड़ियां भी सरोवर विच आउंदियां ने उन्हां दे गले नूं घुट घुट के खावणे खाणा ही हुंदा है चाहे चिट्टा भी रंग बड़ा सोहना लगदा उसदा तीर्थां दे उपर किनारे ते जाके भी बसन लग जांदा परंतु जिहड़ा सुभा हुंदा जीवां दे गलियां नूं घुट घुट करके ओ खाणा करदा है
बग्गे ना कही अन्न
इत्थे बग्गे दा अर्थ है भी जिहड़ा उज्जल ताई वाला बग्गा हंस है एहो जे बगलियां नूं कदे हंस नहीं किया जांदा है इउं सज्जन दे उपर टुका के सतगुरु पातशाह कहिंदे सज्जना बग्गा बग्गे कपड़े बग्गा बगले दी न्याई तेरे शरीर उपर बग्गे कपड़े चिट्टे रंग दे कपड़े भी पाए होए ने तीर्थ मंझ वसन तीर्थां वर्गी धर्मशाला बनाई बैठा जेड़ा ए जातरू निवास सरां बनाई बैठा एदे विच भी वसन वसदा है घुट घुट जिया खावने जेडे तेरे वस विच आ जांदे ने उन्हां दे गले घुट घुट के उन्हां दे पदार्थां नूं खा जाना ਉਹਨਾਂ ਦਾ ਕਤਲ ਕਰ ਦਿੰਦਾ, ਉਹਨਾਂ ਦੀਆਂ ਖੋਪੜੀਆਂ ਅੰਦਰ ਹੀ ਖਤਮ ਕਰ ਦਿੰਦਾ। ਸਤਿਗੁਰੂ ਪਾਤਸ਼ਾਹ ਕਹਿੰਦੇ ਬੱਗੇ ਨਾ ਕਹੀ ਅੰਨ। ਬੱਗੇ ਦਾ ਅਰਥ ਚਿੱਟੇ ਉਜਲੇ ਜੀਵਨ ਵਾਲੇ, ਤੇਰੇ ਵਰਗੇ ਸੱਜਣ ਨਹੀਂ ਕਹੇ ਜਾਂਦੇ। ਇਸ ਤਰ੍ਹਾਂ ਦਾ ਜਿਹੜਾ ਪਖੰਡ ਹੈ ਇਹਨੂੰ ਤਿਆਗ ਦੇਣਾ ਕਰ।
ਸਿਮਲ ਰੁੱਖ ਸਰੀਰ
ਸਤਿਗੁਰੂ ਜੀ ਨੇ ਹੋਰ ਪ੍ਰਮਾਣ ਦੇ ਦਿੱਤਾ, ਕਿਉਂਕਿ ਸੱਜਣ ਦੀ ਕਲਿਆਣ ਕਰਨੀ ਉਹਨੂੰ ਸੰਤ ਬਣਾਉਣਾ। ਗੁਰੂ ਨਾਨਕ ਸਾਹਿਬ ਜੀ ਨੇ ਅੰਦਰ ਪਰਮਾਤਮਾ ਦਾ ਨਾਮ ਟਿਕਾ ਦੇਣਾ, ਉਸ ਦੇ ਪ੍ਰਮਾਣ ਕਿੰਨਾ ਸੁੰਦਰ ਦਿੱਤਾ। ਸਤਿਗੁਰੂ ਕਹਿੰਦੇ ਸਿਮਲ ਰੁੱਖ ਸਰੀਰ ਮੈਂ, ਕਹਿੰਦੇ ਜਿਹੜਾ ਸਿਮਲ ਦਾ ਦਰਖਤ ਖੜਾ ਹੈ ਉਹ ਸਰੀਰ ਦਾ ਅਰਥ ਭਾਵ ਉਹ ਜਿਹੜਾ ਸਿਮਲ ਦਾ ਰੁੱਖ ਬੜਾ ਹੀ ਸੋਹਣਾ ਦਿਸਦਾ ਹੈ।
ਮੈਂ ਜਨ ਦੇਖ ਭੁਲੰਨ,
ਮੈਂ ਜਨ ਦਾ ਅਰਥ ਜਿਹੜਾ ਤੋਤਾ ਹੈ, ਉਸ ਦੇ ਸੋਹਣੇ ਐਸੇ ਦਰਖਤ ਦੀਆਂ ਟਹਿਣੀਆਂ, ਉਹਦੇ ਪੱਤੇ, ਉਹਦੇ ਫੁੱਲ ਤੇ ਫਲ ਬੜੇ ਸੋਹਣੇ ਵੇਖ ਕਰਕੇ ਭੁਲੰਨ ਭੁੱਲ ਜਾਂਦਾ, ਤੇ ਤੋਤਾ ਉਸ ਦੇ ਉੱਪਰ ਆ ਕੇ ਬੈਠ ਜਾਂਦਾ ਸਿਮਲ ਰੁੱਖ ਤੇ।
ਸੇ ਫਲ ਕੰਮ ਨਾ ਆਵਣੀ,
ਜਿਹੜਾ ਸਿਮਲ ਰੁੱਖ ਦਾ ਫਲ ਹੁੰਦਾ ਇਹ ਬੜਾ ਹੀ ਚੀੜਾ ਹੁੰਦਾ ਹੈ, ਜਦੋਂ ਤੋਤਾ ਚੁੰਝ ਮਾਰਦਾ ਤੇ ਉਹਦੇ ਵਿੱਚ ਹੀ ਉਹਦੀ ਚੁੰਝ ਫਸ ਜਾਂਦੀ ਹੈ, ਫਿਰ ਲਟਕ ਜਾਂਦਾ ਤੇ ਘੰਡੀ ਟੁੱਟ ਜਾਂਦੀ ਤੇ ਉਹ ਤੋਤੇ ਦੀ ਮੌਤ ਹੋ ਜਾਂਦੀ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਸੇ ਫਲ, ਉਹ ਜਿਹੜੇ ਬੜੇ ਸੋਹਣੇ ਫਲ ਹਨ ਸਿਮਲ ਰੁੱਖ ਦੇ, ਉਹ ਤੋਤੇ ਦੇ ਕਿਸੇ ਵੀ ਕੰਮ ਨਹੀਂ ਆਉਂਦੇ।
ਤੇ ਗੁਣ ਮੈਂ ਤਨ ਹਨ,
ਉਹ ਜਿਹੜੇ ਐਸੇ ਗੁਣ ਹਨ ਸਿਮਲ ਰੁੱਖ ਦੇ ਅੰਦਰ ਵੀ ਤੋਤੇ ਦਾ ਜੀਵਨ ਖਤਮ ਕਰਨ ਵਾਲੇ, ਉਹ ਗੁਣ ਮੈਂ ਤਨ ਹਨ ਤੇਰੇ ਸਰੀਰ ਦੇ ਅੰਦਰ ਸਾਨੂੰ ਦਿਸਦੇ ਹਨ। ਸਿਮਲ ਵਰਗਾ ਤੇਰਾ ਸਰੀਰ ਸਤਿਗੁਰੂ ਜੀ ਨੇ ਸਿੱਖਿਆ ਦਿੱਤੀ, ਸਿਮਲ ਰੁੱਖ ਸਰੀਰ ਮੈਂ, ਸਿਮਲ ਦਾ ਰੁੱਖ ਬੜਾ ਉੱਚਾ ਦਿਸਦਾ ਹੈ, ਬੜਾ ਸੋਹਣਾ ਲੱਗਦਾ ਦੇਖਣ ਨੂੰ। ਤੇ ਇਸੇ ਤਰ੍ਹਾਂ ਸੱਜਣਾ ਤੇਰਾ ਜਿਹੜਾ ਸਰੀਰ ਹੈ ਸਿਮਲ ਰੁੱਖ ਦੀ ਨਿਆਈ ਅੱਖਾਂ ਬੰਦ ਕਰਕੇ ਸਮਾਧੀ ਲਾ ਕੇ ਉੱਚਾ ਹੋ ਕੇ ਸਿੱਧਾ ਹੋ ਕੇ ਬੈਠ ਜਾਣਾ, ਤੇਰੇ ਵਿੱਚ ਤੇ ਸਿਮਲ ਦੇ ਰੁੱਖ ਅੰਦਰ ਕੋਈ ਫਰਕ ਨਹੀਂ ਦਿਸਦਾ ਹੈ। ਮੈਜਨ ਦੇਖ ਭੁਲੰਨ, ਤੇ ਮੈਜਨ ਦਾ ਅਰਥ ਜਿਹੜਾ ਤੋਤੇ ਦੀ ਨਿਆਈ, ਭਾਈ ਮਰਦਾਨਾ ਜੀ ਵਰਗੇ ਤੇਰੇ ਕੋਲ ਆਉਂਦੇ ਉਹ ਦੇਖ ਕੇ ਭੁਲੰਨ ਭੁੱਲ ਜਾਂਦੇ ਨੇ। ਤੋਤਾ ਵੀ ਭੁੱਲਿਆ ਹੁੰਦਾ ਵੀ ਬੜਾ ਸੁੱਖ ਮਿਲੇਗਾ ਦਰਖਤ ਦੇ ਕੋਲੋਂ, ਤੇ ਤੈਨੂੰ ਵੇਖ ਕਰਕੇ ਇਹੋ ਜੇ ਭਾਈ ਮਰਦਾਨਾ ਜੀ ਵਰਗੇ ਭੁੱਲ ਜਾਂਦੇ ਨੇ ਵੀ ਇਹਦੀ ਸਰਾਂ ਦੇ ਵਿੱਚ ਬੜਾ ਆਰਾਮ ਸੁੱਖ ਮਿਲੇਗਾ, ਖਾਣ ਨੂੰ ਪਦਾਰਥ ਮਿਲਣਗੇ, ਚੰਗਾ ਰਹਿਸ਼ ਵਾਸਤੇ ਪ੍ਰਬੰਧ ਹੋਵੇਗਾ, ਇਹ ਲੋਕ ਵੀ ਭੁਲੰਨ ਭੁੱਲ ਜਾਂਦੇ ਨੇ। ਸੇ ਫਲ ਕੰਮ ਨਾ ਆਵਣੀ, ਤੇ ਤੇਰੇ ਕੋਲ ਜਿਹੜੇ ਕੋਈ ਇਹੋ ਜਿਹੀਆਂ ਰਿੱਧੀਆਂ ਸਿੱਧੀਆਂ ਇਕੱਠੀਆਂ ਕਰੀ ਫਿਰਦਾ ਜਾਂ ਲੋਕਾਂ ਨੂੰ ਤ੍ਰਾਟਕ ਸਾਧਨ ਕਰਕੇ ਬੱਸ ਵਿੱਚ ਕਰੀ ਫਿਰਦਾ, ਤ੍ਰਾਟਕ ਸਾਧਨ ਹੁੰਦੇ ਨੇ ਵੀ ਆਪਣੇ ਨੇਤਰਾਂ ਵਿੱਚ ਨੇਤਰ ਪਾ ਕੇ ਕਿਸੇ ਨੂੰ ਬੱਸ ਵਿੱਚ ਕਰ ਲੈਣਾ, ਇਹੋ ਜੇ ਸਾਧਨ ਸਿਲੇ ਕੱਢ ਕੇ ਚਲੀਸੇ ਕੱਟ ਕੇ ਲੋਕ ਬੱਸ ਵਿੱਚ ਕਰ ਲੈਂਦੇ ਨੇ, ਇਹੋ ਜਿਹੜੇ ਤੇਰੇ ਕੋਲ ਰਿੱਧੀਆਂ ਸਿੱਧੀਆਂ ਨੇ ਕੋਈ ਇਹ ਫਲ ਦੀ ਨਿਆਈ ਹਨ, ਕੰਮ ਨਾ ਆਵਣੀ, ਕਿਸੇ ਗੁਰਮੁਖ ਨੂੰ ਮੁਕਤੀ ਦੇ ਕੰਮ ਵਿੱਚ ਨਹੀਂ ਆਉਣਗੀਆਂ, ਕਿਸੇ ਨੂੰ ਮੁਕਤੀ ਨਹੀਂ ਦੇ ਸਕਣਗੀਆਂ, ਕਿਸੇ ਨੂੰ ਪਰਮਾਤਮਾ ਵਾਹਿਗੁਰੂ ਦੇ ਨਾਲ ਅਭੇਦ ਨਹੀਂ ਕਰ ਸਕਣਗੀਆਂ। ਤੇ ਗੁਣ ਮੈਂ ਤਨ ਹਨ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਤੇਰੇ ਅੰਦਰ ਜਿਹੜੇ ਐਸੇ ਗੁਣ ਹਨ ਤੇ ਇਹਨਾਂ ਕਰਕੇ ਮੈਂ ਤਨ ਹਨ, ਐਸਾ ਜਿਹੜਾ ਸਾਡਾ ਤਨ ਸਰੀਰ ਹੈ ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਵੀ ਖਤਮ ਹੋ ਜਾਵੇਗਾ। ਐ ਸੱਜਣਾ, ਤੇ ਜਿਹੜੇ ਇਹੋ ਜੇ ਆਪਣੀਆਂ ਰਿੱਧੀਆਂ ਸਿੱਧੀਆਂ ਦੇ ਫਲ ਆਪਣੇ ਕੋਲ ਇਕੱਠੇ ਕਰੀ ਬੈਠਾ ਕਿਸੇ ਦੇ ਕੰਮ ਨਹੀਂ ਆਉਣਗੇ, ਉਧਰ ਐਸੇ ਸਿਮਲ ਰੁੱਖ ਦੀ ਨਿਆਈ ਤੇਰਾ ਜਿਹੜਾ ਸਰੀਰ ਸਾਨੂੰ ਵੀ ਧੋਖੇ ਦੇਣ ਵਾਲਾ ਹੀ ਲੱਗਦਾ ਹੈ।
ਅੰਦਲੇ ਭਾਰ ਉਠਾਇਆ,
ਅੱਗੇ ਸਤਿਗੁਰਾਂ ਨੇ ਹੋਰ ਸੁੰਦਰ ਪ੍ਰਮਾਣ ਦੇ ਦਿੱਤਾ, ਕਹਿੰਦੇ ਬੰਦਾ ਨੇਤਰਾਂ ਤੋਂ ਅੰਨਾ ਹੋਵੇ, ਅੱਖਾਂ ਵਿੱਚ ਜੋਤ ਨਾ ਹੋਵੇ, ਤੇ ਸਿਰ ਦੇ ਉੱਤੇ ਬਹੁਤ ਸਾਰੇ ਪਾਪ ਜਿਹੜੀ ਭਾਰ ਪੰਡਾਂ ਦਾ ਜਿਹੜਾ ਬੰਨ ਕੇ ਰੱਖਿਆ ਹੋਵੇ, ਮਨਾ ਮੂੰਹ ਭਾਰ ਪੰਡ ਬਨ ਕੇ ਸਿਰ ਤੇ ਰੱਖ ਲਵੇ, ਨੇਤਰਾਂ ਦੀ ਜੋਤ ਨਾ ਹੋਵੇ,
ਡੂਗਰ ਵਾਟ ਬਹੁਤ,
ਫਿਰ ਜਿਹੜਾ ਬਾਟ ਰਸਤਾ ਹੈ ਅੰਨੇ ਬੰਦੇ ਨੇ ਚੱਲਣਾ ਉਹ ਡੂਗਰ ਪਹਾੜ ਦਾ ਰਸਤਾ ਹੋਵੇ, ਕਦੇ ਉੱਚਿਆਂ ਚੜ ਜਾਣਾ, ਕਦੇ ਉਤਰ ਜਾਣਾ, ਕਦੇ ਘੁੰਮਣ ਘੇਰੀਆਂ ਪਹਾੜ ਦੀਆਂ ਆਲੇ ਦੁਆਲੇ ਘੁੰਮਣ ਵਾਲਾ ਇਹੋ ਜਿਹਾ ਰਸਤਾ ਬਣਿਆ ਹੋਵੇ।
ਅੱਖੀ ਲੋੜੀ ਨਾ ਲਹਾ,
ਉਹ ਜਿਹੜਾ ਸੂਰਮਾ ਅੰਨਾ ਬੰਦਾ ਹੈ ਉਹ ਅੱਖੀ ਲੋੜੀ ਚਾਹੁੰਦਾ ਹੈ ਅੱਖਾਂ ਦੇ ਨਾਲ ਕਿ ਮੈਂ ਸਾਰਾ ਕੁਝ ਵੇਖਾਂ ਵੀ ਪਹਾੜ ਕਿਹੋ ਜਿਹੇ ਨੇ ਇਹਦੇ ਰਸਤੇ ਪੱਗ ਡੰਡੀਆਂ ਕਿਹੋ ਜਿਹੀਆਂ ਨੇ ਨਾਲ ਕਿੰਨੀਆਂ ਕੋ ਡੂੰਘੀਆਂ ਖੱਡਾਂ ਨੇ ਕਿੰਨੀਆਂ ਉੱਚੀਆਂ ਚੋਟੀਆਂ ਖੜੀਆਂ ਨੇ ਉਹਦਾ ਮਨ ਵੀ ਅੰਦਰੋਂ ਚਾਹੁੰਦਾ ਹੈ ਅੱਖੀ ਲੋੜੀ ਅੱਖਾਂ ਚਾਹੁੰਦਾ ਹੈ ਤੇ ਨਾ ਲਹਾ ਪਰੰਤੂ ਉਹਨੂੰ ਅੱਖਾਂ ਦੀ ਜੋਤ ਨਹੀਂ ਮਿਲਦੀ
ਚੜ ਲੰਘਾਂ ਕਿਤ
ਫਿਰ ਬੰਦਾ ਕਹਿੰਦਾ ਵੀ ਏਡੇ ਉੱਚੇ ਪਹਾੜ ਸਿਰ ਦੇ ਉੱਤੇ ਮੇਰੀ ਜਿਹੜੀ ਪੰਡ ਰੱਖੀ ਹੋਈ ਵਜਨ ਦੀ ਤੇ ਅੱਖਾਂ ਦੀ ਜੋਤ ਨਹੀਂ ਹੈ ਮੈਂ ਕਿਤ ਕਿਵੇਂ ਲੰਘਣਾ ਕਰਾਂ ਪਹਾੜਾਂ ਤੋਂ ਮੇਰੇ ਕੋਲੋਂ ਲੰਘਿਆ ਨਹੀਂ ਜਾਣਾ ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਹੁਣ ਸੱਜਣ ਨੂੰ ਸਿੱਖਿਆ ਦਿੰਦੇ ਨੇ ਕਹਿੰਦੇ ਅੰਧਲੇ ਭਾਰ ਉਠਾਇਆ ਸੱਜਣਾ ਤੂੰ ਸੱਚਮੁੱਚ ਹੀ ਅੰਨਾ ਹੈ ਤੈਨੂੰ ਦੋ ਅੱਖਾਂ ਤਾਂ ਦਿੱਤੀਆਂ ਪਰਮਾਤਮਾ ਨੇ ਜਿਹੜੀਆਂ ਅੰਦਰਲੀਆਂ ਅੱਖਾਂ ਮਨ ਤੇ ਬੁੱਧੀ ਰੂਪ ਐਸੇ ਸਾਡੇ ਨੇਤਰ ਨੇ ਉਹਨਾਂ ਦੇ ਅੰਦਰ ਤੇਰੇ ਕੋਲ ਵਿਚਾਰ ਦੀ ਜੋਤ ਨਹੀਂ ਹੈ ਅੰਨਾ ਹੈ ਵਿਚਾਰ ਦੀ ਜੋਤ ਤੋਂ ਬਿਨਾਂ ਤੇ ਬਾਕੀ ਸਤਿਗੁਰੂ ਕਹਿੰਦੇ ਭਾਰ ਉਠਾਇਆ ਬੜੇ ਵੱਡੇ ਵੱਡੇ ਸਮਾਨ ਤੇ ਬੱਜਰ ਪਾਪਾਂ ਦੀਆਂ ਪੰਡਾਂ ਦੇ ਜਿਹੜੇ ਭਾਰ ਨੇ ਇਹ ਸਿਰ ਦੇ ਉੱਪਰ ਤੂੰ ਲਈ ਬੈਠਾ ਮਨੁੱਖ ਦਾ ਕਤਲ ਕਰ ਦੇਣਾ ਹਜ਼ਾਰਾਂ ਗਊ ਮਾਰਨ ਦੇ ਸਮਾਨ ਏਡਾ ਵੱਡਾ ਪਾਪ ਲੱਗਦਾ ਕਿੰਨੇ ਭੋਰੇ ਭਰੇ ਪਏ ਨੇ ਖੋਪੜੀਆਂ ਵੱਢ ਵੱਢ ਕੇ ਲੋਕਾਂ ਦੇ ਸਿਰਾਂ ਦੀਆਂ ਏਡਾ ਵੱਡਾ ਭਾਰ ਤੂੰ ਸਿਰ ਤੇ ਚੁੱਕੀ ਬੈਠਾ ਹੈ ਡੋਗਰ ਬਾਟ ਬਹੁਤ ਜਿਹੜੇ ਰਸਤੇ ਤੇ ਤੂੰ ਚੱਲਣਾ ਹੈ ਸਰੀਰ ਛੱਡ ਕੇ ਉਹ ਪੰਜ ਕੋਸ਼ਾਂ ਦਾ ਪੜਦਾ ਹੈ ਜਿਹੜੇ ਪੰਜ ਕੋਸ਼ਾਂ ਦੇ ਇਸ ਪ੍ਰਕਾਰ ਦੇ ਨਾਲ ਉਹ ਰਸਤੇ ਨੇ ਉਹਨਾਂ ਤੋਂ ਲੰਘਣਾ ਬੜਾ ਔਖਾ ਆਤਮਾ ਦੇ ਤੱਕ ਜਾਣ ਵਾਸਤੇ ਬਾਕੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਜਿਹੜਾ ਰਸਤਾ ਇਹ ਡੂਗਰ ਕਹੀਏ ਪਹਾੜੀ ਰਸਤਾ ਹੈ ਇਸ ਦੇ ਅੰਦਰ ਬਹੁਤ ਤੈਨੂੰ ਦੁੱਖ ਲੱਗੇਗਾ ਅੱਖੀ ਲੋੜੀ ਨਾ ਲਹਾਂ ਤੇ ਬੰਦਾ ਚਾਹੁੰਦਾ ਹੈ ਵੀ ਮੇਰੀਆਂ ਅੱਖਾਂ ਮਨ ਤੇ ਬੁੱਧੀ ਰੂਪ ਅੱਖਾਂ ਦੇ ਅੰਦਰ ਵਿਚਾਰ ਦੀ ਜੋਤ ਆ ਜਾਵੇ ਮੈਨੂੰ ਚੰਗੇ ਮੰਦੇ ਦਾ ਪਤਾ ਲੱਗਣ ਲੱਗ ਜਾਵੇ ਪਾਪ ਤੇ ਪੁੰਨ ਦੀ ਸਮਝ ਆ ਜਾਵੇ ਨਾ ਲਹਾਂ ਉਹ ਪ੍ਰਾਪਤ ਨਹੀਂ ਹੋ ਰਿਹਾ ਹੋਂ ਚੜ ਲੰਘਾਂ ਕਿਤ ਏਡੀਆਂ ਵੱਡੀਆਂ ਜਿਹੜੀਆਂ ਪਹਾੜੀਆਂ ਬੇਖਮ ਰਸਤੇ ਨੇ ਉੱਥੇ ਕਿਵੇਂ ਚੜ ਕਰਕੇ ਲੰਘਣਾ ਕਰੇਗਾ ਸੂਖਮ ਸਰੀਰ ਦੇ ਦੁਆਰਾ ਲੰਘਿਆ ਨਹੀਂ ਜਾਣਾ
ਚਾਕਰੀਆਂ ਚੰਗਿਆਈਆਂ
ਜਦੋਂ ਸਤਿਗੁਰਾਂ ਨੇ ਇਹ ਸਾਰੇ ਬਚਨ ਸੱਜਣ ਦੇ ਮੂੰਹ ਤੇ ਕਹਿ ਦਿੱਤੇ ਪ੍ਰਮਾਣ ਦੇ ਕੇ ਸਮਝਾਉਣਾ ਕੀਤਾ ਤੇ ਬੜਾ ਸ਼ਰਮਸ਼ਾਰ ਹੋਇਆ ਬੜੀ ਲੱਜਾ ਮਹਿਸੂਸ ਕੀਤੀ ਸਤਿਗੁਰਾਂ ਦੇ ਚਰਨਾਂ ਤੇ ਡੰਡੇ ਵਾਂਗ ਲੰਬਾ ਪੈ ਗਿਆ ਮਹਾਰਾਜ ਹੁਣ ਮੇਰਾ ਕੀ ਕਸੂਰੇ ਦੇ ਅੰਦਰ ਮੇਰੀ ਮਾਤੀ ਨੀ ਕੰਮ ਕੀਤੀ ਮੈਂ ਏਡੇ ਵੱਡੇ ਸਮਾਨ ਬੱਜਰ ਪਾਪ ਕੀਤੇ ਨੇ ਹੁਣ ਮਹਾਰਾਜ ਫਿਰ ਮੈਂ ਜਿਹੜੀਆਂ ਕੋਈ ਦੇਵੀ ਦੇਵਤਿਆਂ ਦੀਆਂ ਸੇਵਾਵਾਂ ਨੌਕਰੀਆਂ ਚਾਕਰੀਆਂ ਕਰਕੇ ਪਾਪ ਧੋ ਸਕਦਾ ਹਾਂ ਤੇ ਸਤਿਗੁਰੂ ਜੀ ਨੇ ਫਿਰ ਸ਼ਬਦ ਅੱਗੇ ਉਚਾਰਿਆ ਕਹਿੰਦੇ ਚਾਕਰੀਆਂ ਚੰਗਿਆਈਆਂ ਜਿਹੜੀਆਂ ਕੋਈ ਦੇਵੀ ਦੇਵਤਿਆਂ ਦੀਆਂ ਚਾਕਰੀਆਂ ਸੇਵਾਵਾਂ ਕਰਨੀਆਂ ਉਹਨਾਂ ਦੀਆਂ ਪੂਜਾ ਕਰਨੀਆਂ ਉਹਨਾਂ ਦੀਆਂ ਆਰਾਧਨਾ ਕਰਨੀਆਂ ਚੰਗਿਆਈਆਂ ਦਾ ਅਰਥ ਹੁੰਦਾ ਵੀ ਜ਼ਿੰਦਗੀ ਦੇ ਅੰਦਰ ਜਿਹੜੇ ਚੰਗੇ ਕਰਮ ਕਰਨੇ ਹਨ
ਅਵਰ ਸਿਆਣਪ ਕਿਤ
ਬਾਕੀ ਅਵਰ ਕਹੀਏ ਹੋਰ ਜਿਹੜੀਆਂ ਸਿਆਣਪਾਂ ਹੁੰਦੀਆਂ ਬੁੱਧੀ ਦੀਆਂ ਚਤਰਾਈਆਂ ਹੁੰਦੀਆਂ ਇਹ ਕਿਤ ਕਿਹੜੇ ਕੰਮ ਆਉਣਗੀਆਂ ਜਿਹੜੇ ਤੂੰ ਏਡੇ ਵੱਡੇ ਪਾਪ ਕੀਤੇ ਨੇ ਇਹ ਦੇਵੀ ਦੇਵਤਿਆਂ ਦੀ ਅਰਾਧਨਾ ਕਰਨ ਦੇ ਨਾਲ ਮਿਟਣ ਵਾਲੇ ਨਹੀਂ ਹਨ ਤੇ ਇਸ ਪ੍ਰਕਾਰ ਸਤਿਗੁਰੂ ਕਹਿੰਦੇ ਚੰਗੇ ਕਰਮ ਕਰੇ ਇੱਕ ਪਾਸੇ ਕਿਸੇ ਦੀਆਂ ਗਰਦਨਾਂ ਵੱਢੀ ਜਾਵੇ ਦੂਜੇ ਪਾਸੇ ਭੋਜਨ ਦੇ ਤੂੰ ਭੰਡਾਰੇ ਲੰਗਰ ਲਾਉਂਦਾ ਫਿਰੇ ਇਹ ਚੰਗਿਆਈਆਂ ਕਿਤੇ ਕੰਮ ਨਹੀਂ ਆਉਂਦੀਆਂ ਹਨ ਤੇ ਨਾਲ ਸਤਿਗੁਰੂ ਪਾਤਸ਼ਾਹ ਕਹਿੰਦੇ ਹੋਰ ਜਿੰਨੀਆਂ ਵੀ ਸਿਆਣਪਾਂ ਨੇ ਬੁੱਧੀ ਦੀਆਂ ਇਹ ਕਿਸੇ ਕੰਮ ਨਹੀਂ ਆਉਣਗੀਆਂ ਪਰਮਾਤਮਾ ਦੇ ਦਰ ਉੱਪਰ
ਨਾਨਕ ਨਾਮ ਸੰਭਾਲ ਤੂੰ
ਕਰਨਾ ਕੀ ਚਾਹੀਦਾ ਜੀਵ ਨੂੰ ਸਭ ਕੁਝ ਛੱਡ ਦੇਵੇ ਇੱਕੋ ਕਰਮ ਕਰ ਲੈ ਨਾਨਕ ਨਾਮ ਸੰਭਾਲ ਤੂੰ ਜਿਹੜਾ ਪਰਮਾਤਮਾ ਵਾਹਿਗੁਰੂ ਦਾ ਨਾਮ ਹੈ ਉਹਨੂੰ ਸੰਭਾਲ ਤੂੰ ਸਾਂਭਿਆ ਕਰ ਪਰਮਾਤਮਾ ਦੇ ਨਾਮ ਦਾ ਚਿੰਤਨ ਕਰਿਆ ਕਰ ਵਾਹਿਗੁਰੂ ਦਾ ਨਾਮ ਜਪਿਆ ਕਰ ਜੁੜਿਆ ਕਰ ਸਿਮਰਨ ਦੇ ਨਾਲ ਪਰਮੇਸ਼ਰ ਦੇ ਨਾਮ ਨੂੰ ਜਪ ਲੈ
ਬੱਧਾ ਛੁੱਟ ਹੈ ਜਿੱਤ
ਇਸ ਕਰਕੇ ਤੂੰ ਬੱਧਾ ਬੰਨਿਆ ਹੋਇਆ ਹੰਗਤਾ ਮਮਤਾ ਕਰਤਾ ਭੋਗਤਾ ਜੰਮਣ ਤੇ ਮਰਨ ਦੇ ਬੰਧਨਾਂ ਵਿੱਚ ਇਹ ਜਿਹੜੇ ਵੀ ਸਾਰੇ ਛੇ ਪ੍ਰਕਾਰ ਦੇ ਬੰਧਨ ਹਨ ਇਹਨਾਂ ਤੋਂ ਛੁੱਟੇ ਤੋਂ ਮੁਕਤ ਹੋ ਜਾਵੇਗਾ। ਪਰਮਾਤਮਾ ਵਾਹਿਗੁਰੂ ਦਾ ਜਿਹੜਾ ਨਾਮ ਹੈ, ਗੁਰ ਕਾ ਸ਼ਬਦ ਕਾਟੈ ਕੋਟ ਕਰਮ, ਜਿਹੜੇ ਤੋਂ ਚੰਗੇ ਮੰਦੇ ਜ਼ਿੰਦਗੀ ਵਿੱਚ ਕਰਮ ਕੀਤੇ ਨੇ ਤੇ ਇਹ ਸਾਰੇ ਜਿਹੜੇ ਕਰਮ ਹਨ ਪਰਮਾਤਮਾ ਵਾਹਿਗੁਰੂ ਦੇ ਦਰ ਤੇ ਨਾਲ ਜਾਣਗੇ। ਚੰਗੇ ਵੀ ਨਾਲ ਜਾਂਦੇ ਤੇ ਮੰਦੇ ਵੀ ਨਾਲ ਜਾਂਦੇ ਨੇ। ਚੰਗਿਆਂ ਦੇ ਸਦਕਾ ਕੋਈ ਸੁੱਖ ਮਿਲ ਜਾਂਦੇ ਸਵਰਗ ਦੇ ਚਾਰ ਦਿਨ ਦੇ, ਮੰਦਿਆਂ ਦੇ ਸਦਕਾ ਉਹ ਜਿਹੜੇ ਨਰਕਾਂ ਵਿੱਚ ਜਾ ਕੇ ਦੁੱਖ ਭੋਗਣੇ ਪੈ ਜਾਂਦੇ ਨੇ। ਪਰੰਤੂ ਇਹ ਜਿਹੜੇ ਜੀਵ ਨੂੰ ਸੁੱਖ ਤੇ ਦੁੱਖ ਨੇ, ਸੁੱਖ ਦੁੱਖ ਪੂਰਵ ਜਨਮ ਕੇ ਕੀਏ, ਇਹ ਪੂਰਵਲੇ ਕੀਤੇ ਹੋਏ ਕਰਮਾਂ ਕਰਕੇ ਸੁੱਖ ਦੁੱਖ ਨੇ। ਜੇ ਬੰਦਾ ਇਹਨਾਂ ਸੁੱਖਾਂ ਦੁੱਖਾਂ ਤੋਂ ਉੱਚਾ ਉੱਠ ਕੇ ਪਰਮਾਤਮਾ ਵਿੱਚ ਭੇਦ ਹੋਣਾ ਚਾਹੁੰਦਾ ਤੇ ਇੱਕ ਪਰਮਾਤਮਾ ਦੇ ਨਾਮ ਦੀ ਸ਼ਬਦ ਦੀ ਕਮਾਈ ਕਰ ਲਵੇ। ਗੁਰ ਕਾ ਸ਼ਬਦ ਕਾਟੈ ਕੋਟ ਕਰਮ, ਗੁਰੂ ਦੇ ਸ਼ਬਦ ਨਾਲ ਕਮਾਈ ਕਰਨ ਦੇ ਨਾਲ ਕੋਟ ਜਿਹੜੇ ਕਰੋੜਾਂ ਹੀ ਜੀਵ ਦੇ ਕਰਮ ਨੇ ਉਹ ਕੱਟੇ ਜਾਂਦੇ ਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਇਹ ਸ਼ਬਦ ਉਚਾਰਨ ਕੀਤਾ ਉਸ ਵੇਲੇ ਜਿਹੜਾ ਸੱਜਣ ਠੱਗ ਸੀ ਸੰਤ ਰੂਪ ਦੇ ਵਿੱਚ ਇਹਦਾ ਮਨ ਤਬਦੀਲ ਹੋ ਗਿਆ। ਸਰੀਰ ਕਰਕੇ ਨਹੀਂ ਮਨ ਬਦਲ ਦੇਣਾ ਕਿਸੇ ਦਾ, ਗੁਰੂ ਨਾਨਕ ਸਾਹਿਬ ਨੇ ਮਨ ਦੀ ਐਸੀ ਅਵਸਥਾ ਬਣਾ ਦਿੱਤੀ ਉਸੇ ਵੇਲੇ ਅੰਦਰ ਸਿਮਰਨ ਚੱਲਣ ਲੱਗ ਪਿਆ ਗੁਰੂ ਦੇ ਚਰਨਾਂ ਵਿੱਚ ਬੈਠੇ ਦੇ। ਫਿਰ ਪੁੱਛਦਾ, ਮਹਾਰਾਜ ਮੈਂ ਪਾਪਾਂ ਕਰਕੇ ਬਹੁਤ ਧਨ ਇਕੱਠਾ ਕੀਤਾ ਸੀ, ਪਾਪਾਂ ਬਾਝੋਂ ਹੋਵੇ ਨਾਹੀਂ ਮੋਇਆਂ ਸਾਥ ਨਾ ਜਾਈ, ਹੁਣ ਇਹਦਾ ਕੀ ਕਰਾਂ? ਸਤਿਗੁਰੂ ਕਹਿੰਦੇ ਧਰਮਸ਼ਾਲਾ ਬਣਾ ਲੈ, ਗਰੀਬਾਂ ਦੇ ਅੰਦਰ ਮਾਇਆ ਵੰਡ ਦੇ, ਲੰਗਰ ਲਾ ਦੇ, ਭੰਡਾਰੇ ਚਲਾ ਦੇ ਤੇ ਜਿਸ ਦੇ ਵੀ ਮੁੱਖ ਦੇ ਅੰਦਰ ਜਾ ਕੇ ਪਾਵੇਗਾ ਤੇਰੇ ਪਾਪਾਂ ਦਾ ਵਜਨ ਵੰਡਿਆ ਜਾਵੇਗਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਉੱਥੇ ਤੁਲੰਬੇ ਨਗਰ ਦੇ ਵਿੱਚ ਇਹ ਪਾਵਨ ਜਿੱਥੇ ਗੁਰਬਾਣੀ ਦਾ ਸ਼ਬਦ ਉਚਾਰਿਆ, ਨਾਲ ਇਹ ਬਚਨ ਕੀਤੇ ਸੀ, ਸੱਜਣਾ ਇਹ ਜਿਹੜਾ ਪਰਮਾਤਮਾ ਦੀ ਕਿਰਪਾ ਨਾਲ ਸ਼ਬਦ ਉਚਾਰਨ ਹੋਇਆ ਇਹਦਾ ਜਾਪ ਕਰਿਆ ਕਰ। ਉਹਨੂੰ ਅਭਿਆਸੀ ਬਣਾ ਦਿੱਤਾ ਗੁਰੂ ਨਾਨਕ ਸਾਹਿਬ ਜੀ ਨੇ। ਇਉਂ ਸਤਿਗੁਰੂ ਗੁਰੂ ਨਾਨਕ ਸਾਹਿਬ ਪਰਮੇਸ਼ਰ ਰੂਪ ਕਦੇ ਸੱਜਣ ਠੱਗ ਵਰਗਿਆਂ ਨੂੰ ਮੁਕਤ ਕਰਦੇ ਨੇ, ਭੂਮੀਏ ਚੋਰ ਵਰਗਿਆਂ ਨੂੰ, ਬਲੀ ਕੰਧਾਰੀ ਵਰਗਿਆਂ ਨੂੰ, ਕੌਡੇ ਰਾਕਸ਼ ਵਰਗਿਆਂ ਨੂੰ ਕੌਣ ਮੁਕਤ ਕਰ ਸਕਦਾ? ਇਹ ਕੇਵਲ ਗੁਰੂ ਨਾਨਕ ਸਾਹਿਬ ਹੀ ਕਰ ਸਕਦੇ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਪਾਵਨ ਪਵਿੱਤਰ ਸ਼ਬਦ ਅੱਜ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪਾਵਨ ਸ੍ਰੀ ਮੁੱਖ ਵਾਕ ਦੇ ਦੁਆਰਾ ਸਾਨੂੰ ਬਖਸ਼ਿਆ ਹੈ। ਤੁਸ਼ ਜਿਹੀ ਬੁੱਧੀ ਹੈ, ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਹੋਈਆਂ, ਆਪ ਸਮੁੱਚੀ ਸਾਧ ਸੰਗਤ ਨੇ ਕਿਰਪਾ ਕਰਕੇ ਖੇਮਾ ਬਖਸ਼ਣੀ ਜੀ। ਆਓ ਇੱਥੇ ਅੰਤਲੀਆਂ ਪੰਗਤੀਆਂ ਪੜ੍ਹ ਕਰਕੇ ਬਿਸਰਾਮ ਦੇਈਏ ਜੀ।
ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿੱਥੇ, ਨਾਨਕ ਨਾਮ ਸੰਭਾਲ ਤੂੰ ਬੱਦਾ ਛੁੱਟੇ ਜਿੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।